ਅੱਜ ਦੀਆਂ ਮੁੱਖ ਖਬਰਾਂ ਵਿੱਚ ਸਾਂਸਦ ਕ੍ਰੇਗ ਕੈਲੀ ਦਾ ਲਿਬਰਲ ਪਾਰਟੀ ਨਾਲੋਂ ਤੋੜ ਵਿਛੋੜਾ, ਸਰਕਾਰ ਵੱਲੋਂ ਜੋਬ ਸੀਕਰ ਅਦਾਇਗੀਆਂ ਸੰਬੰਧੀ ਫੈਸਲੇ ਬਾਰੇ ਤਾਜ਼ਾ ਪ੍ਰਤੀਕਰਮ ਅਤੇ ਫੇਸਬੁੱਕ 'ਤੇ ਸਰਕਾਰ ਵਿਚਾਲੇ ਰੌਲਾ ਮੁੱਕਣ ਦੇ ਸੰਕੇਤ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਪ੍ਰਧਾਨ ਮੰਤਰੀ ਸਕੌਟ ਮੋਰੀਸਨ ਨੇ ਆਖਿਆ ਹੈ ਕਿ ਲਿਬਰਲ ਸਾਂਸਦ ਕ੍ਰੇਗ ਕੈਲੀ ਦਾ ਪਾਰਟੀ 'ਚੋਂ ਨਿਕਲਣਾ ਸਰਕਾਰੀ ਕੰਮਕਾਜ 'ਤੇ ਕੋਈ ਅਸਰ ਨਹੀਂ ਪਾਵੇਗਾ। ਦੱਸਣਯੋਗ ਹੈ ਕਿ ਸ਼੍ਰੀ ਕੈਲੀ ਦੇ ਅਸਤੀਫੇ ਨਾਲ ਸੰਸਦ ਦੇ ਸਦਨ ਵਿੱਚ ਸਰਕਾਰ ਕੋਲ ਲੋੜੀਂਦੀ 76 ਸੀਟਾਂ ਦੀ ਬਹੁਮਤ ਨਾਲੋਂ ਹੁਣ ਇੱਕ ਸੀਟ ਘੱਟ ਜਾਵੇਗੀ। ਹਿਊਜ਼ ਹਲਕੇ ਤੋਂ ਸਾਂਸਦ ਸ਼੍ਰੀ ਕੈਲੀ ਨੂੰ ਕੋਰੋਨੇ ਦੇ ਇਲਾਜ ਲਈ ਗੈਰ ਮਾਨਤਾ ਪ੍ਰਾਪਤ ਦਵਾਈਆਂ ਦੇ ਹੱਕ ਵਿੱਚ ਬੋਲਣ ਲਈ ਪਾਰਟੀ ਤੋਂ ਨਾਰਾਜ਼ਗੀ ਸਹਿਣੀ ਪਈ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਰੀਸਨ ਨੇ ਸਮੁੱਚੇ ਘਟਨਾਕ੍ਰਮ ਬਾਰੇ ਇਹ ਪ੍ਰਤੀਕਰਮ ਦਿੱਤਾ।
We had a discussion a couple of weeks ago, as you'll be aware. I set out some very clear standards, and he made some commitments that I expected to be followed through on. He no longer felt that he could meet those commitments, but I can tell you, my standards don't change.
ਉਧਰ ਸਾਂਸਦ ਕੈਲੀ ਨੇ ABC ਨਾਲ ਗੱਲ ਕਰਦਿਆਂ ਬਿਆਨ ਦਿੱਤਾ ਹੈ ਕਿ ਉਹ ਸਰਕਾਰ ਨੂੰ ਬਾਹਰੋਂ ਆਪਣੀ ਹਮਾਇਤ ਜਿਉਂ ਦੀ ਤਿਉਂ ਜਾਰੀ ਰੱਖਣਗੇ।
I did so with a very heavy heart. I have many great friends in that Liberal Party room. We've been through a lot of election campaigns together. It certainly wasn't an easy decision, but I felt that for the rest of this parliamentary term, if I'm going to act and speak according to my conscience and my beliefs, that I can do so more effectively as an independent.
COVID-19 ਪਿੱਛੋਂ ਸਰਕਾਰ ਨੇ ਲੋਕਾਂ ਨੂੰ ਸਹੂਲਤ ਦਿੰਦਿਆਂ ਅਦਾਇਗੀਆਂ 'ਚ ਇੱਕ ਵਾਰ ਫੇਰ ਵਾਧੇ ਦਾ ਐਲਾਨ ਕੀਤਾ ਹੈ। ਜੋਬ ਸੀਕਰ ਬੇਰੁਜ਼ਗਾਰੀ ਭੱਤੇ ਲੈਂਦੇ ਲੋਕਾਂ ਨੂੰ ਹੁਣ ਹਰੇਕ ਹਫ਼ਤੇ $25 ਵੱਧ ਮਿਲਿਆ ਕਰਨਗੇ। ਸਰਕਾਰ ਮੁਤਾਬਕ 1 ਅਪ੍ਰੈਲ ਤੋਂ ਤਕਰੀਬਨ 2 ਮਿਲੀਅਨ ਲੋਕਾਂ ਨੂੰ ਇਸਦਾ ਫਾਇਦਾ ਹੋਵੇਗਾ। ਸੋਸ਼ਲ ਸਰਵਿਸਿਜ਼ ਮੰਤਰੀ ਐਨ ਰਸਟਨ ਨੇ ਕਿਹਾ ਕਿ 1986 ਤੋਂ ਲੈ ਕੇ ਹੁਣ ਤੱਕ ਇੱਕੋ ਵਾਰ ਕੀਤਾ ਇਹ ਸਭ ਤੋਂ ਵੱਡਾ ਵਾਧਾ ਹੈ।
And we've made sure that in doing this that we have balanced their support, incentive to work, and making sure that we have a sustainable welfare system into the future, so that not only today but into the future we'll have a system that can support people who need it.
ਉਧਰ ਇੰਪਲੋਇਮੈਂਟ ਮਿਨਿਸਟਰ ਮਿਖੇਲੀਆ ਕੈਸ਼ ਵੱਲੋਂ ਇਸ ਸਿਲਸਿਲੇ 'ਚ ਬਿਆਨ ਦਿੰਦਿਆਂ ਆਖਿਆ ਗਿਆ ਹੈ ਕਿ ਨੌਕਰੀਆਂ ਨੂੰ ਲੈ ਕੇ ਹਾਲਾਤ ਹੁਣ ਪਹਿਲਾਂ ਨਾਲੋਂ ਕੁਝ ਬਿਹਤਰ ਹੋ ਰਹੇ ਨੇ।
We need to ensure that our job providers are following up on our job seekers and ensuring that they are doing the right thing. Remember, this is all about getting people off welfare and into work. We currently undertake around 4% of the caseload by way of an audit. We will be increasing that to 10% of the caseload.
ਵਿਰੋਧੀ ਧਿਰ ਆਗੂ ਐਂਥਨੀ ਐਲਬਨੀਜ਼ੀ ਤੇ ਗ੍ਰੀਨਜ਼ ਆਗੂ ਐਡਮ ਬੈਂਟ ਵੈਕਸੀਨ ਲਵਾਉਣ ਵਾਲੇ ਸਿਆਸਤਦਾਨਾਂ ਦੀ ਸੂਚੀ 'ਚ ਜੁੜ ਗਏ ਨੇ। ਤੁਹਾਨੂੰ ਦੱਸਦੇ ਜਾਈਏ ਕਿ ਫਾਈਜ਼ਰ ਦੀ ਕੋਰੋਨਾ ਵੈਕਸੀਨ ਦੀਆਂ 1,66,000 ਖੁਰਾਕਾਂ ਅੱਜ ਸਿਡਨੀ ਆ ਗਈਆਂ ਨੇ ਅਤੇ 1,20,000 ਅਗਲੇ ਹਫ਼ਤੇ ਆਉਣ ਦੀ ਉਮੀਦ ਹੈ। ਇਸ ਦੌਰਾਨ ਹੈਲਥ ਮਿਨਿਸਟਰ ਗ੍ਰੇਗ ਹੰਟ ਨੇ ਵੈਕਸੀਨ ਦੀ ਸਪਲਾਈ ਸੰਬੰਧੀ ਭਰੋਸਾ ਦਿੰਦਿਆਂ ਇਹ ਬਿਆਨ ਦਿੱਤਾ ਹੈ।
50,000 to the states, 30,000 to aged care through the Commonwealth, and we'll do the same in week 3 of the program. It's important that we have consistency. We're always provisioning for the second doses, which is the recommendation of our medical advisors, and making sure that we have contingency if at any stage there were an issue with the supply chain.
Treasurer Josh Frydenberg ne aakhya hai ki Facebook vallon khabran te khabar madhyaman nu apne manch te jagah na den sambandhi pai rukawat pichhon sarkar na meetingan da daur jari hai te ede haan pakhi natije samne aa rahe ne. ਦੱਸਣਯੋਗ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਫੇਸਬੁੱਕ ਖਬਰਾਂ ਪੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਉਹਨਾਂ ਦੀ ਸਮੱਗਰੀ ਵਰਤਣ ਲਈ ਭੁਗਤਾਨ ਕਰੇ, ਜਦਕਿ ਫੇਸਬੁੱਕ ਨੂੰ ਇਹ ਪੂਰਨ ਰੂਪ ਵਿੱਚ ਮਨਜ਼ੂਰ ਨਹੀਂ ਹੈ। ਇਸ ਦੌਰਾਨ ਸ਼੍ਰੀ ਫ੍ਰਾਈਡਨਬਰਗ ਨੇ ਕਿਹਾ ਹੈ ਕਿ ਸਰਕਾਰ ਨਾਲ ਹੋਈ ਗੱਲਬਾਤ ਪਿੱਛੋਂ ਮਸਲੇ ਦਾ ਹੱਲ ਨਿਕਲ ਰਿਹਾ ਅਤੇ ਉਮੀਦ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਸਥਿਤੀ ਜਿਉਂ ਦੀ ਤਿਉਂ ਬਹਾਲ ਹੋ ਜਾਵੇਗੀ।
That's a question for the engineers at Facebook, but certainly their commitment both in their statement as well as in the words to me directly from Mark Zuckerberg where news content will be restored to Facebook's Australian platform.
ਅਮਰੀਕਾ ਦੀ ਪੁਲਾੜ ਸੰਸਥਾ ਨਾਸਾ ਵੱਲੋਂ ਮੰਗਲ ਗ੍ਰਹਿ ਤੇ ਭੇਜੇ ਪੁਲਾੜ ਵਾਹਨ ਪ੍ਰੈਜ਼ਰਵੈਂਸ ਰੋਵਰ ਵੱਲੋਂ ਉੱਥੋਂ ਦੀ ਸਤਹ ਤੋਂ ਆਵਾਜ਼ ਦੀ ਇੱਕ ਛੋਟੀ ਜਿਹੀ ਰਿਕਾਰਡਿੰਗ ਭੇਜੀ ਗਈ ਹੈ ਜਿਹਦੇ ਵਿੱਚ ਉੱਥੇ ਹਵਾ ਚੱਲਦੀ ਸੁਣਾਈ ਦੇ ਰਹੀ ਹੈ। ਇਸ ਮਿਸ਼ਨ ਵਿਚਲੇ ਟੀਮ ਮੈਂਬਰ ਮੈਟ ਵਾਲਸ ਨੇ ਆਖਿਆ ਹੈ ਕਿ ਉਹਨਾਂ ਨੂੰ ਆਪਣੀ ਖੋਜ ਪੜਤਾਲ ਲਈ ਹੋਰ ਆਵਾਜ਼ ਦੀਆਂ ਰਿਕਾਰਡਿੰਗਸ ਦੀ ਜ਼ਰੂਰਤ ਪਵੇਗੀ।
I hope it does survive long enough so that we can hear those wheels crunch over the surface of the planet, because I think we would hear it. And I think it'd be great to hear that big rotary percussive jackhammer drill taking that first sample of a rock on Mars as well. I think we'd hear that also. So I'm hopeful that our little microphone will hang in there for some of those events.
ਤੇ ਹੁਣ ਕੁਝ ਖਬਰਾਂ ਭਾਰਤ ਤੋਂ ਜੋ ਅਖ਼ਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਕੈਤ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਹੈ ਕਿ ਜਦੋਂ ਲੋਕ ਇਕੱਠੇ ਹੁੰਦੇ ਆ ਤਾਂ ਕਾਨੂੰਨ ਹੀ ਨਹੀਂ ਸਗੋਂ ਸਰਕਾਰਾਂ ਵੀ ਬਦਲ ਜਾਂਦੀਆਂ ਨੇ। ਉਹਨਾਂ ਕਿਹਾ ਕਿ ਹਾਲੇ ਤਾਂ ਦੇਸ਼ ਦਾ ਕਿਸਾਨ ਕਾਨੂੰਨ ਵਾਪਸੀ ਦੀ ਗੱਲ ਕਰ ਰਿਹਾ ਹੈ, ਪਰ ਜੇਕਰ ਸੱਤਾ ਵਾਪਸੀ ਦੀ ਗੱਲ ਕਰਨ ਲੱਗਿਆ ਤਾਂ ਕੇਂਦਰ ਸਰਕਾਰ ਲਈ ਮੁਸ਼ਕਿਲ ਖੜੀ ਹੋ ਜਾਵੇਗੀ। ਸੋਨੀਪੁਤ ਦੇ ਖਰਖੌਦਾ ਵਿੱਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮੰਗਾਂ ਮੰਨੇ ਜਾਣ ਮਗਰੋਂ ਹੀ ਕਿਸਾਨਾਂ ਦੀ ਘਰ ਵਾਪਸੀ ਹੋਵੇਗੀ। ਮਹਾਂਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ, ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਸਿਰਫ ਭੀੜ ਇਕੱਠੀ ਕਰਨ ਨਾਲ ਹੀ ਕਾਨੂੰਨ ਵਾਪਸ ਨਹੀਂ ਹੁੰਦੇ। ਸ਼੍ਰੀ ਟਕੈਤ ਨੇ ਤੋਮਰ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਕਿਸਾਨ ਆਪਣੀ ਫਸਲ ਨਸ਼ਟ ਕਰ ਸਕਦੇ ਨੇ ਤਾਂ ਉਹਨਾਂ ਅੱਗੇ ਤੁਸੀਂ ਕੁਝ ਵੀ ਨਹੀਂ ਹੋ। ਸਟੇਜ ਤੋਂ ਕਿਸਾਨਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਟਕੈਤ ਨੇ ਆਖਿਆ ਕਿ ਕਿਸੇ ਵੀ ਸਮੇਂ ਮੋਰਚੇ ਤੋਂ ਫੋਨ ਆ ਸਕਦਾ ਹੈ, ਜਿਸ ਤੋਂ ਬਾਅਦ 40 ਲੱਖ ਟਰੈਕਟਰਾਂ ਵਾਲੇ ਕਿਸਾਨ ਦਿੱਲੀ ਵਿੱਚ ਦਾਖਲ ਹੋਣਗੇ। ਉਹਨਾਂ ਇਹ ਵੀ ਕਿਹਾ ਕਿ ਇਸ ਵਾਰ ਹਲਦੀ ਕ੍ਰਾਂਤੀ ਹੋਵੇਗੀ, ਜਿਸ ਲਈ ਖੇਤ ਵਿੱਚ ਵਰਤੇ ਜਾਣ ਵਾਲੇ ਸਾਰੇ ਸੰਦਾਂ ਨਾਲ ਕਿਸਾਨ ਦਿੱਲੀ ਵਿੱਚ ਦਾਖਲ ਹੋਣਗੇ। ਇਸ ਦੌਰਾਨ ਉਹਨਾਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੀ ਵੀ ਨਿੰਦਿਆ ਕੀਤੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਭਾਰਤੀ ਮਰਦਾਂ ਦੀ ਹਾਕੀ ਟੀਮ ਦਾ ਇਸ ਮਹੀਨੇ ਜਰਮਨੀ ਅਤੇ ਬੈਲਜੀਅਮ ਜਾਣਾ ਕੋਰੋਨਾ ਮਹਾਂਮਾਰੀ ਤੋਂ ਬਾਅਦ ਦਾ ਪਹਿਲਾ ਅੰਤਰਰਾਸ਼ਟਰੀ ਦੌਰਾ ਹੋਵੇਗਾ। ਭਾਰਤੀ ਟੀਮ ਮੈਂਬਰ ਬੈਂਗਲੁਰੂ ਤੋਂ ਜਰਮਨੀ ਰਵਾਨਾ ਹੋ ਗਏ ਨੇ, ਜਿੱਥੇ ਉਹ ਮੇਜ਼ਬਾਨ ਟੀਮ ਨਾਲ 28 ਫਰਵਰੀ ਅਤੇ 2 ਮਾਰਚ ਨੂੰ ਖੇਡਣਗੇ। ਭਾਰਤੀ ਟੀਮ ਦੀ ਕਪਤਾਨੀ ਗੋਲਕੀਪਰ PR ਸ੍ਰੀਜੇਸ਼ ਨੂੰ ਸੌਂਪੀ ਗਈ ਹੈ, ਜਦਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਉਪ ਕਪਤਾਨ ਹੋਣਗੇ। ਰੈਗੂਲਰ ਕਪਤਾਨ ਮਨਪ੍ਰੀਤ ਸਿੰਘ, ਡਰੈਗ ਫਲਿੱਕਰ ਰੁਪਿੰਦਰਪਾਲ ਸਿੰਘ, ਤਜਰਬੇਕਾਰ ਫਾਰਵਰਡ SV ਸੁਨੀਲ ਅਤੇ ਵਰਨ ਕੁਮਾਰ ਟੀਮ ਵਿੱਚ ਸ਼ਾਮਲ ਨਹੀਂ ਹਨ। ਮਨਪ੍ਰੀਤ ਨਿੱਜੀ ਕਾਰਨਾਂ ਨਾਲ ਟੀਮ ਤੋਂ ਬਾਹਰ ਨੇ, ਜਦਕਿ ਰੁਪਿੰਦਰ ਅਤੇ ਵਰਨ ਜ਼ਖਮੀ ਦੱਸੇ ਗਏ ਨੇ। ਭਾਰਤੀ ਟੀਮ ਨੇ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਪਿਛਲੇ ਸਾਲ ਫਰਵਰੀ 'ਚ ਭੁਵਨੇਸ਼ਵਰ ਵਿੱਚ FIH ਹਾਕੀ ਪ੍ਰੋ ਲਈ ਖੇਡਿਆ ਸੀ। ਆਸਟ੍ਰੇਲੀਆ ਖਿਲਾਫ਼ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਟੀਮ FIH ਵਿਸ਼ਵ ਰੈਂਕਿੰਗ ਵਿੱਚ ਹੁਣ 4th ਸਥਾਨ 'ਤੇ ਪੁੱਜ ਗਈ ਹੈ, ਜੋ ਹੁਣ ਤੱਕ ਦਾ ਉਸਦਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ਼ ਖੇਡੀ ਜਾ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ ਦੇ 3ਰੇ ਮੁਕਾਬਲੇ ਵਿੱਚ ਕੱਲ੍ਹ ਬੁੱਧਵਾਰ ਨੂੰ ਖੇਡਣ ਉਤਰੇਗੀ। ਪਹਿਲਾ ਮੈਚ ਇੰਗਲੈਂਡ ਨੇ ਜਿੱਤਿਆ ਸੀ, ਜਦਕਿ ਦੂਜੇ ਮੈਚ ਵਿੱਚ ਭਾਰਤ ਨੇ ਜਿੱਤ ਹਾਸਲ ਕਰਕੇ ਸੀਰੀਜ਼ ਵਿੱਚ ਬਰਾਬਰੀ ਕੀਤੀ ਸੀ। ਇਹ ਤੀਜਾ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ 'ਚ ਖੇਡਿਆ ਜਾਣਾ ਹੈ। ਰਾਤ ਦਿਨ ਦਾ ਇਹ ਮੈਚ ਆਸਟ੍ਰੇਲੀਅਨ ਪੂਰਬੀ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਇਆ ਕਰੇਗਾ। ਇਹਨਾਂ ਖੇਡ ਖਬਰਾਂ ਪਿੱਛੋਂ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 57 ਰੁਪਏ, ਪਾਕਿਸਤਾਨ ਦੇ 125 ਰੁਪਏ 63 ਪੈਸੇ ਅਤੇ ਅਮਰੀਕਾ ਦੇ 79 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 32 ਡਿਗਰੀ, ਐਡੀਲੇਡ ਅਤੇ ਮੈਲਬਰਨ 'ਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 23 ਅਤੇ 21 ਡਿਗਰੀ, ਕੈਨਬਰਾ 'ਚ ਬੱਦਲਾਂ ਦੀ ਛਾਵੇਂ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 22 ਡਿਗਰੀ, ਵੁਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 21, 25 ਅਤੇ 24 ਡਿਗਰੀ, ਬ੍ਰਿਸਬੇਨ 'ਚ ਮੀਂਹ ਵਾਧਾ ਹੋਇਆ, ਵੱਧ ਤੋਂ ਵੱਧ ਤਾਪਮਾਨ 28 ਡਿਗਰੀ, ਕੇਨਸ ਵਿੱਚ ਬਦਲਵਾਈ, ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ ਅਤੇ ਡਾਰਵਿਨ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ।